ਅਕਾਲ ਚਲਾਣਾ ਓੜਕ ਏ ਭਜਨੀਕ ਰੂਹ ਗੁਰਮਤ ਗੁਣਾ ਦੀ ਲਾਸਾਨੀ ਨਜ਼ੀਰ ਕਾਇਮ ਕਰਕੇ 83 ਵਰੇ ਦੀ ਭਰਪੂਰ ਆਯੂ ਭੋਗ ਕੇ 16 ਅਪ੍ਰੈਲ 1961 ਨੂੰ ਗੁਰਪੁਰੀ ਪਿਆਨੇ ਕਰ ਗਈ। ਭਾਈ ਸਾਹਿਬ ਦੇ ਚਲਾਣੇ ਦੀ ਖਬਰ ਬਿਜਲੀ ਵਾਂਗ ਸਭ ਪਾਸੇ ਫੈਲ ਗਈ। 16 ਅਪ੍ਰੈਲ ਨੂੰ ਸਾਰਾ ਦਿਨ ਸੰਗਤਾਂ ਅੰਤਮ ਦਰਸ਼ਨ ਕਰਨ ਤੇ ਸਸਕਾਰ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪੁੱਜਦੀਆਂ ਰਹੀਆਂ। ਸਾਰਾ ਦਿਨ ਸੁਖਮਨੀ ਸਾਹਿਬ ਦੇ ਪਾਠ ਤੇ ਅਖੰਡ ਕੀਰਤਨ ਚੱਲਦੇ ਰਹੇ। 17 ਅਪ੍ਰੈਲ ਸਵੇਰ ਤੱਕ ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਪਟਿਆਲਾ, ਚੰਡੀਗੜ੍ਹ, ਅੰਬਾਲਾ, ਦੁਰਾਹਾ, ਸੰਗਰੂਰ, ਦਿੱਲੀ ਆਦਿ ਤੋਂ ਸੰਗਤਾਂ ਟਰੱਕਾਂ, ਲਾਰੀਆਂ ਆਦਿ ਰਾਹੀਂ ਪੁੱਜ ਚੁੱਕੀਆਂ ਸਨ। ਬੜਾ ਵੈਰਾਗਮਈ ਦ੍ਰਿਸ਼ ਸੀ। ਭਾਈ ਸਾਹਿਬ ਕਈ ਸਾਲ ਪਹਿਲਾਂ ਹੀ ਇਹ ਹਦਾਇਤ ਕਰ ਚੁੱਕੇ ਸਨ ਕਿ ਅੰਤ ਸਮੇਂ ਉਨ੍ਹਾਂ ਦਾ ਸੰਸਕਾਰ ਗੁੱਜਰਵਾਲ ਦੀ ਢਾਬ ਤੇ ਕੀਤਾ ਜਾਵੇ। ਸੋ ਉਨ੍ਹਾਂ ਦੀ ਇੱਛਾ ਅਨੁਸਾਰ 17 ਅਪ੍ਰੈਲ ਨੂੰ ਬਹੁਤ ਭਾਰੀ ਜਲੂਸ ਦੇ ਨਾਲ ਉਨ੍ਹਾਂ ਦੇ ਸਰੀਰ ਨੂੰ ਫੁੱਲਾਂ ਨਾਲ ਸਜੀ ਹੋਈ ਕਾਰ ਵਿੱਚ ਰੱਖ ਕੇ ਲਿਜਾਇਆ ਗਿਆ। ਰਸਤੇ ਵਿੱਚ ਥਾਂ ਥਾਂ ਤੇ ਪਿੰਡਾਂ ਦੀਆਂ ਸੰਗਤਾਂ ਅੰਤਮ ਦਰਸ਼ਨਾਂ ਲਈ ਪੁੱਜੀਆਂ ਹੋਈਆਂ ਸਨ। 11 ਵਜੇ ਦਿਨੇ ਇਹ ਜਲੂਸ ਗੁੱਜਰਵਾਲ ਦੀ ਹੱਦ ਤੇ ਮਲਿਆਣੇ ਵਾਲੀ ਢਾਬ ਤੇ ਪੁੱਜਾ, ਜਿਸ ਢਾਬ ਤੇ ਭਾਈ ਸਾਹਿਬ ਜੀ ਨੇ ਵਰਿਆਂ ਬੱਧੀ ਬੈਠ ਕੇ ਭਜਨ ਬੰਦਗੀ ਕੀਤੀ ਸੀ। ਚੁਗਿਰਦੇ ਦੇ ਪਿੰਡਾਂ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜ ਚੁੱਕੀਆਂ ਹੋਈਆਂ ਸਨ। ਉਦਿਆਨ ਅਸਥਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਇਹ ਭਾਰੀ ਇਕੱਠ ਸੀ, ਜਿੱਥੇ ਕਿ ਸ਼ਮਿਆਨੇ ਲੱਗ ਕੇ ਕੀਰਤਨ ਹੋ ਰਿਹਾ ਸੀ। ਪੰਜਾਬ ਸਰਕਾਰ ਵੱਲੋਂ, ਪੰਥ ਦੀਆਂ ਨੁਮਾਇੰਦਾ ਜਮਾਇਤਾਂ ਵੱਲੋਂ ਨੁਮਾਇੰਦੇ ਅਤੇ ਹੋਰ ਮੁਖੀ ਸੱਜਣ ਇਸ ਸਮੇਂ ਪੁੱਜੇ ਹੋਏ ਸਨ, ਜਿਨ੍ਹਾਂ ਨੇ ਆਪੋ ਆਪਣੇ ਵਿਚਾਰ ਭਾਈ ਸਾਹਿਬ ਦੀ ਸ਼ਖਸੀਅਤ ਬਾਰੇ ਪ੍ਰਗਟ ਕੀਤੇ। ਅੰਗੀਠਾ ਤਿਆਰ ਹੋਣ ਤੇ ਭਾਈ ਸਾਹਿਬ ਦੇ ਡਾਢੇ ਪਿਆਰੇ ਤੇ ਨਿਕਟਵਰਤੀ ਸਾਥੀ ਸ਼੍ਰੀਮਾਨ ਬਾਊ ਮੱਲ ਸਿੰਘ ਜੀ ਨੇ ਡਾਢੇ ਬੈਰਾਗ ਵਿੱਚ ਅਰਦਾਸਾ ਸੋਧਿਆ। ਠੀਕ 12 ਵਜੇ ਅੰਗੀਠੇ ਨੂੰ ਅੱਗ ਲਾ ਦਿੱਤੀ ਗਈ। ਕੀਰਤਨ ਜਾਰੀ ਰਿਹਾ। ਅੰਤ ਸੋਹਲੇ ਦੀ ਬਾਣੀ ਦਾ ਪਾਠ ਹੋ ਕੇ ਸੰਗਤਾਂ ਵਿਦਾ ਹੋਈਆਂ। 19 ਅਪ੍ਰੈਲ ਨੂੰ ਅੰਗੀਠੇ ਦੀ ਰਾਖ ਇਕੱਠੀ ਕਰਕੇ ਲਾਗੋਂ ਦੀ ਵਗਦੀ ਨਹਿਰ ਸਰਹੰਦ ਦੀ ਅਬੋਰ ਸ਼ਾਖ ਵਿੱਚ ਜਲ ਪ੍ਰਵਾਹ ਕਰ ਦਿੱਤੀ ਗਈ। ਭਾਈ ਸਾਹਿਬ ਨਿਮਿਤ ਉਸੇ ਦਿਨ ਤੋਂ ਥਾਂ ਪਰ ਥਾਂ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਖ ਵੱਖ ਸੰਗਤਾਂ ਵੱਲੋਂ ਸਹਿਜ ਪਾਠ ਅਤੇ ਸ੍ਰੀ ਅਖੰਡ ਪਾਠ ਆਰੰਭ ਹੋ ਕੇ ਭੋਗ ਪਾਏ ਗਏ। ਸਭ ਤੋਂ ਵੱਡਾ ਸਮਾਗਮ ਉਨ੍ਹਾਂ ਦੀ ਰਿਹਾਇਸ਼ੀ ਕੋਠੀ 79 ਮਾਡਲ ਟਾਊਨ ਲੁਧਿਆਣਾ ਵਿਖੇ 23 ਅਪ੍ਰੈਲ 1961 ਨੂੰ ਹੋਇਆ। ਅੰਮ੍ਰਿਤ ਵੇਲੇ 5 ਵਜੇ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਅਖੰਡ ਕੀਰਤਨ ਆਰੰਭ ਹੋਇਆ, ਜੋ 3 ਵਜੇ ਦੁਪਹਿਰ ਤੱਕ ਜਾਰੀ ਰਿਹਾ। ਉਸ ਤੋਂ ਪਿੱਛੋਂ ਪੰਥ ਦੀਆਂ ਨੁਮਾਇੰਦਾ ਸੰਸਥਾਵਾਂ ਵੱਲੋਂ ਅਤੇ ਹੋਰ ਮੁਖੀਆਂ ਵੱਲੋਂ ਭਾਈ ਸਾਹਿਬ ਨੂੰ ਸ਼ਰਧਾਂਜਲੀਆਂ ਅਤੇ ਉਨ੍ਹਾਂ ਦੇ ਸਪੁੱਤਰ ਸਰਦਾਰ ਬਲਬੀਰ ਸਿੰਘ ਜੀ ਨੂੰ ਸਿਰੋਂ ਪਾਉ ਦਿੱਤੇ ਗਏ। ਇਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ ਜੀ, ਸਰਦਾਰ ਗਿਆਨ ਸਿੰਘ ਰਾੜੇ ਵਾਲਾ, ਪ੍ਰਿੰਸੀਪਲ ਇਕਬਾਲ ਸਿੰਘ, ਸਰਦਾਰ ਰਾਮ ਸਿੰਘ MLA, ਸਰਦਾਰ ਮੰਗਲ ਸਿੰਘ ਜੀ ਚੱਕ ਸ਼ੇਰਾ, ਸੰਤ ਫਤਿਹ ਸਿੰਘ ਆਦਿ ਦੇ ਨਾਂ ਖਾਸ ਵਰਣਨ ਯੋਗ ਹਨ। ਅੰਤਮ ਸਮੇਂ ਇੱਕ ਖਾਸ ਐਲਾਨ। ਭਾਈ ਸਾਹਿਬ ਜੀ ਦੇ ਸੰਸਕਾਰ ਸਮੇਂ 16 ਅਪ੍ਰੈਲ ਨੂੰ ਢਾਬ ਉੱਤੇ ਅਤੇ ਫਿਰ 30 ਅਪ੍ਰੈਲ ਨੂੰ ਨਾਰੰਗਵਾਲ ਗੁਰਦੁਆਰਾ ਅਕਾਲੀ ਬੁੰਗੇ ਵਿਖੇ ਸਜੇ ਦੀਵਾਨ ਦੇ ਭਾਰੀ ਇਕੱਠਾਂ ਵਿੱਚ ਸ਼੍ਰੀਮਾਨ ਬਾਊ ਮੱਲ ਸਿੰਘ ਜੀ ਨੇ ਜਥੇ ਵੱਲੋਂ ਐਲਾਨ ਕੀਤਾ ਕਿ ਕੋਈ ਸੰਪਰਦਾ ਨਹੀਂ ਚੱਲੇਗੀ, ਸੰਪਰਦਾ ਅਤੇ ਗੱਦੀ ਨਹੀਂ ਚੱਲੇਗੀ, ਪੰਜ ਪਿਆਰੇ ਹੀ ਸਭ ਕੰਮ ਚਲਾਉਣਗੇ ਜੋ ਬਦਲਦੇ ਰਹਿਣਗੇ। ਪੰਥ ਵਿੱਚ ਅਨੇਕਾਂ ਜਥੇ ਹਨ, ਥੋੜਾ ਬਹੁਤ ਵਰਤ ਵਰਤਾਰੇ ਦਾ ਫਰਕ ਹੈ, ਮੈਂ ਸੰਗਤਾਂ ਦਾ ਜੋੜੇ ਝਾੜਨ ਵਾਲਾ ਹਾਂ। ਅੰਤਮ ਸ਼ਰਧਾਂਜਲੀਆਂ। ਭਾਈ ਸਾਹਿਬ ਜੀ ਦੇ ਅੰਤਮ ਸੰਸਕਾਰ ਸਮੇਂ 16, 23 ਅਤੇ 30 ਅਪ੍ਰੈਲ ਨੂੰ ਅਨੇਕਾਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਅਤੇ ਦੇਸਾਂ ਪ੍ਰਦੇਸਾਂ ਤੋਂ ਤਾਰਾਂ ਅਤੇ ਹਮਦਰਦੀ ਭਰੇ ਪੱਤਰ ਪੁੱਜੇ। ਭਾਈ ਸਾਹਿਬ ਬਾਰੇ ਪ੍ਰਗਟਾਏ ਵਿਚਾਰ ਸ਼ਰਧਾਂਜਲੀਆਂ ਦੇ ਰੂਪ ਵਿੱਚ ਕੁਝ ਕੁ ਹੇਠਾਂ ਦਿੱਤੇ ਜਾਂਦੇ ਹਨ। ਸਰਦਾਰ ਮੰਗਲ ਸਿੰਘ ਜੀ ਚੱਕ ਸ਼ੇਰਾ। ਮੈਂ ਇੱਕ ਸਰਕਾਰੀ ਅਫਸਰ ਸਾਂ, ਮੇਰੇ ਪਰ ਇਹਨਾਂ ਭਾਈ ਸਾਹਿਬ ਦੇ ਖਿਆਲਾਂ ਦਾ ਅਸਰ ਹੋਇਆ। ਮੈਂ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਪੰਥ ਤੇ ਦੇਸ਼ ਸੇਵਾ ਦੇ ਕੰਮ ਵਿੱਚ ਲੱਗ ਗਿਆ। ਮੇਰੀ ਜ਼ਿੰਦਗੀ ਵਿੱਚ ਇਹ ਪਲਟਾ ਭਾਈ ਸਾਹਿਬ ਜੀ ਦੀ ਜੀਵਨੀ ਦਾ ਸਦਕਾ ਹੈ। ਮਾਸਟਰ ਤਾਰਾ ਸਿੰਘ ਜੀ। ਮੈਂ ਜਦੋਂ ਕਾਲਜ ਵਿੱਚ ਪੜ੍ਹਿਆ ਕਰਦਾ ਸੀ ਉਦੋਂ ਤੋਂ ਸ੍ਰੀਮਾਨ ਭਾਈ ਰਣਧੀਰ ਸਿੰਘ ਜੀ ਨੂੰ ਜਾਣਦਾ ਸਾਂ। ਅਕਾਲੀ ਲਹਿਰ ਦਾ ਜਨਮ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਦੇ ਗਿਰਾਏ ਜਾਣ ਦੇ ਸਵਾਲ ਤੋਂ ਹੋਇਆ ਸੀ। ਉਸ ਵੇਲੇ ਸਰਦਾਰ ਹਰਚੰਦ ਸਿੰਘ ਜੀ ਲਾਇਲਪੁਰ ਤੇ ਸਰਦਾਰ ਤੇਜਾ ਸਿੰਘ ਭਾਈ ਸਾਹਿਬ ਪਾਸ ਪਹੁੰਚੇ ਤੇ ਭਾਈ ਸਾਹਿਬ ਇਸ ਲਹਿਰ ਵਿੱਚ ਸ਼ਾਮਲ ਹੋ ਗਏ। ਭਾਈ ਸਾਹਿਬ ਦੀ ਆਤਮਾ ਬਰਕਤ ਦੇਵੇਗੀ ਤੇ ਉਹਨਾਂ ਵਰਗੇ ਹੋਰ ਸਿੰਘ ਪੈਦਾ ਹੋਣਗੇ, ਉਹਨਾਂ ਦਾ ਜੀਵਨ ਸਾਡੇ ਵਿੱਚ ਬਰਕਤਾਂ ਬਖਸ਼ੇ। ਉਹਨਾਂ ਦੀ ਜ਼ਿੰਦਗੀ ਕੁਰਬਾਨੀ ਦੀ ਜ਼ਿੰਦਗੀ ਹੈ। ਸੰਤ ਫਤਿਹ ਸਿੰਘ ਜੀ। ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਅਜਿਹੇ ਸੱਜਣ ਸੂਰਜ ਹੁੰਦੇ ਹਨ, ਸੂਰਜ ਓਹਲੇ ਹੋ ਜਾਂਦਾ ਹੈ ਪਰ ਛਿਪਦਾ ਨਹੀਂ, ਉਹ ਹੋਰ ਰੂਪ ਵਿੱਚ ਆ ਜਾਂਦੇ ਹਨ। ਗੁਰੂ ਦਸਮ ਪਾਤਸ਼ਾਹ ਨੇ ਕਿਹਾ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ। ਸੋ ਭਾਈ ਸਾਹਿਬ ਕਿਧਰੇ ਗਏ ਨਹੀਂ, ਉਹ ਇਹਨਾਂ ਸੋਹਣੇ ਦਸਤਾਰਿਆਂ ਵਾਲਿਆਂ ਵਿੱਚ ਪ੍ਰਵੇਸ਼ ਕਰ ਗਏ ਹਨ। ਬਾਬਾ ਗੋਰ ਨਾ ਮੜੀ ਗੁਰ ਅੰਗਦ ਕੇ ਹੀਏ ਮਾਹੇ, ਸੋ ਬਾਬਾ ਜੀ ਸਾਡੇ ਹਿਰਦਿਆਂ ਵਿੱਚ ਸਮਾ ਗਏ ਹਨ, ਉਹਨਾਂ ਦਾ ਜੀਵਨ ਸਫਲ ਹੈ, ਬਹੁਤ ਜੀਵਨ ਬਣਾ ਗਏ ਹਨ। ਗਿਆਨੀ ਹਰਬੰਸ ਸਿੰਘ ਜੀ ਬੰਬਈ। ਭਾਈ ਸਾਹਿਬ ਕੀਰਤਨ ਦੇ ਭੰਡਾਰੇ, ਰਹਿਣੀ ਕਹਿਣੀ ਦੇ ਪੂਰੇ, ਪੰਥ ਅੰਦਰ ਅਨੇਕਾਂ ਕੀਰਤਨੀ ਜਥੇ ਪ੍ਰਗਟ ਕਰਨ ਹਾਰੇ, ਮੇਰੇ ਜਿਹੇ ਗਰੀਬਾਂ ਨੂੰ ਸਦਾ ਨਿਵਾਜਣ ਹਾਰੇ, ਅਨੇਕਾਂ ਰੂਹਾਂ ਨੂੰ ਸੁਰਜੀਤ ਕਰਨ ਹਾਰੇ, ਪਿਆਰ ਹੀ ਪਿਆਰ, ਸੋਹਣਾ ਦੀਦਾਰ, ਤੋੜਿਆਂ ਚੱਕਰਾਂ ਕਿਰਪਾਨਾਂ ਵਾਲੇ, ਗੁਰਮਤ ਦੇ ਸੱਚੇ ਭੰਧਾਊ, ਦਿਲਾਂ ਦੀ ਜਾਣਨ ਹਾਰੇ, ਸਗਲ ਗੁਣਾ ਸੰਪਨ, ਅਣਥੱਕ ਅਖੰਡ ਕੀਰਤਨ ਭੋਜਨ ਚੂਰਨ ਹਾਰੇ, ਗੁਰੂ ਕਲਗੀਧਰ ਦੇ ਦਰੋਂ ਵਰੋ ਸਾਏ, ਲਾਡ ਲਡਾਏ, ਸਹਿਜ ਸਹਿਜਾਏ, ਮੈਨੂੰ ਅਤ ਪਿਆਰੇ, ਸੱਚੀ ਦਰਗਾਹ ਜਾ ਵਸੇ। ਉਹ ਗਏ ਨਹੀਂ, ਸਦਾ ਹਾਜ਼ਰ ਨਾਜ਼ਰ ਹਨ, ਸਰੀਰਕ ਕੱਪੜਾ ਬਦਲ ਗਏ, ਸੱਚੀ ਦਰਗਾਹ ਵਿੱਚ ਸੱਚਾ ਪਿੜ ਮਲ ਬੈਠੇ। ਇੱਥੇ ਵੀ ਕੀਰਤਨ ਆਹਾਰੀ ਸਨ, ਉੱਥੇ ਵੀ ਕੀਰਤਨ ਆਧਾਰੀ ਰਹਿਣਗੇ। ਭਗਤ ਵਸੈ ਕੀਰਤਨ ਆਧਾਰੇ। ਹੁਣ ਮੇਲਾ ਸਰੀਰ ਦਾ ਨਹੀਂ ਰਿਹਾ, ਕੀਰਤਨ ਦੁਆਰਾ ਮਿਲੀਏ, ਬਾਣੀ ਦੁਆਰਾ ਮਿਲੀਏ, नाम जप द्वारा मिलिए, ओ प्यारा प्यारा मनमोहना अत सोना दीदारा, ए साडियां दुनियावी अखां नहीं कर सकणगियां। करनल प्यारा सिंह जी जयपुर। खालसा पंथ एक सच्चे सुच्चे त्यार बर त्यार संत सिपाही राजयोगी बिना सुन्ना हो गया है, जिस दी तारीफ कदे नहीं हो सकती। ओ बब्बर अपनी किस्म दा इकला ही सी, जिसने पंथ लई अकै ते असै तसीये सह के बेअंत काला कालिया। अखंड पाठां दी लड़ी रैन सबाइयां ते कीर्तन दे परवाह, अमृत संचार दे गफ्यां दे भंडार जारी करन वाला ए सिंह सूरमा सरदार, बल्के सिपा सलार होया है। इस शेर दी पबक ते रहत बहत अगे अनेकां तसीहे देन वाले जरवाने लचार होके हार खा गए। ए सोने दी चिड़िया नहीं सगों बाज सी जो उडारी ला गया है। प्रोफेसर गुरदयाल सिंह जी नवी दिल्ली। भाई साहब भाई रणधीर सिंह एक अनुपम शख्सियत सी, आप दे दर्शन करन नाल मन नू ठंड पैंदी सी, आप मुहारे सुरती जुड़दी सी। ए दिब सूरत इलाही मूरत संगियां दे हिरदयां विच एक झरनाहट छेड़ देंदी सी। ए प्यार दा सोमा जदों फुटदा ता अनेकां ही इस दे सीतल जल विच इशनान करदे रंगे जांदे, उस प्यारे दे प्यार विच धोते जांदे, लिशकदे चमकदे ते उज्जल हो के आपू जपदे ते लोकां नू जपाउंदे। वाह वाह आप जपो अवरा नाम जपावो दी एक अदुत्ती मिसाल सी, दैवी सुगंधी दा रस आप ही नहीं छकिया सगों सरबत नू छकाया। इस चुंबक शक्ति दियां खिच्चां नाल अनेकां ही वरोसाए गए। ज्ञानी गुरमुख सिंह जी मुसाफिर। भाई साहब रणधीर सिंह जी दी हस्ती एक निरा खालसा जीवन सी, इस जीवन ने कईयां नू जीवन बख्शिया, इतबार नहीं आउंदा कि ओ अलोप हो गए हन। ठीक है ओ शरीरक तौर पर दरम्यान नहीं, पर उना दे बचन उसे तरह कन्ना विच गूंज रहे हन ते गूंज दे रहनगे। इहो जहियां हस्तियां किते किते ही पैदा हुंदियां हन। सरदार ज्ञान सिंह जी राड़े वाला। आप बड़ी मिठी शख्सियत दे मालक सन, पर बड़े सखत किस्म दे तपस्वी, इथों तक के ओ विस्मादी मंडलां दा स्वाद अते रस माणन लई अपनी अरोगता उते भी तरस नहीं सन खांदे। दलेरी आखरी उम्र तक इन्नी के अपने अकीदे उते डट जांदे सन, किसे किस्म दा लोभ उना नू लुभा नहीं सी सकदा, प्रशंसा उना नू जित नहीं सी सकदी। वड्डे वड्डे खब्बी खाना नू थां सिर बिठाल के रख दिया करदे सन। सरदार गुरपाल सिंह जी लंडन। श्रीमान भाई साहब रणधीर सिंह जी ने खालसे दी रहत मर्यादा आयु पर्यंत जिस तरीके नाल जिन्हां हालात विच करड़ाई नाल निभाई है, उस दी शायद होर कोई मिसाल ना होवे। नाम सिमरन संबंधी जो प्रचार ओ करदे रहे ते पुस्तकां लिख के अपने जीवन दे तजर्बियां नाल ਜੋ ਇਸ ਦੀ ਪੁਸ਼ਟੀ ਉਹਨਾਂ ਨੇ ਕੀਤੀ ਹੈ ਉਹ ਸਿੱਖ ਧਰਮ ਦੇ ਲਿਟਰੇਚਰ ਵਿੱਚ ਭਾਰੀ ਦੇਣ ਹੈ। ਸਰਦਾਰ ਖੜਗ ਸਿੰਘ ਜੀ ਕੋਲੰਬਸ ਅਮਰੀਕਾ, ਜੋ ਜੋ ਉਪਕਾਰ ਉਹਨਾਂ ਕੀਤੇ ਉਹ ਸਦਾ ਉਜਾਗਰ ਰਹਿਣਗੇ। ਅਨੇਕਾਂ ਰੂਹਾਂ ਨੇ ਆਪ ਤੋਂ ਗੁਰਸਿੱਖੀ ਪ੍ਰੇਮ ਦੀ ਲਾਗ ਤੇ ਜਾਗ ਪ੍ਰਾਪਤ ਕੀਤੀ। ਉਹ ਪਿਆਰ ਤੇ ਉਪਕਾਰ ਦਾ ਸੋਮਾ ਅੱਖਾਂ ਤੋਂ ਓਹਲੇ ਹੋ ਗਿਆ ਹੈ, ਪਰ ਉਹ ਚਾਨਣ ਜੋ ਉਹ ਸੋਮਾ ਦੇ ਗਿਆ ਹੈ ਹਮੇਸ਼ਾ ਰਹੇਗਾ। ਸਰਦਾਰ ਸ਼ਾਮ ਸਿੰਘ ਜੀ ਨੈਰੋਬੀ ਅਫਰੀਕਾ, ਸੋਹਣੀ ਨਿਭਾ ਗਏ। ਉਹਨਾਂ ਦੇ ਸਿੱਖੀ ਜੀਵਨ ਸਿਦਕ ਕੁਰਬਾਨੀ ਗੁਰਮਤ ਸੰਬੰਧੀ ਲਿਖਤਾਂ ਦੀ ਕਿਧਰੇ ਮਿਸਾਲ ਨਹੀਂ ਮਿਲਦੀ। ਧਨ ਜੀਵਨ ਧਨ ਗੁਰਸਿੱਖੀ ਸੱਚਾ ਪਾਤਸ਼ਾਹ ਉਹਨਾਂ ਦੀਆਂ ਕਮਾਈਆਂ ਸਦਕਾ ਇਹਨਾਂ ਦਾਸਾਂ ਨੂੰ ਵੀ ਗੁਰਸਿੱਖੀ ਜੀਵਨ ਸਿਦਕ ਭਰੋਸਾ ਬਖਸ਼ੇ। ਸਰਦਾਰ ਇੰਦਰ ਸਿੰਘ ਜੀ ਕਾਸਗੰਜ ਯੂਪੀ, ਪੰਥ ਰਤਨ ਭਾਈ ਸਾਹਿਬ ਰਣਧੀਰ ਸਿੰਘ ਜੀ ਦਾ ਸਥਾਨ ਸਿੱਖ ਇਤਿਹਾਸ ਵਿੱਚ ਸਦਾ ਉੱਚਾ ਰਹੇਗਾ। ਆਪ ਇੱਕ ਅਦੁੱਤੀ ਵਿਅਕਤੀ ਸਨ। ਉਹਨਾਂ ਨੇ ਪੰਥ ਵਿੱਚ ਸੁਤੰਤਰ ਹੋ ਕੇ ਵਿਚਰਨ ਤੇ ਅੱਗੇ ਵਧਣ ਦੀ ਭਾਵਨਾ ਦਾ ਪ੍ਰਚਾਰ ਕੀਤਾ ਕਿ ਖਾਲਸਾ ਨਾਮ ਜਪੇ ਤੇ ਗੁਰੂ ਦੀ ਰਹਿਤ ਮਰਿਆਦਾ ਵਿੱਚ ਤਤਪਰ ਹੋ ਕੇ ਨਿਆਰਾ ਰਹੇ। ਉਹ ਜਿਸ ਗੱਲ ਨੂੰ ਗੁਰਮਤ ਅਨੁਕੂਲ ਸਮਝਦੇ ਉਸ ਪਰ ਦ੍ਰਿੜ ਹੋ ਅਡੋਲ ਰਹਿ ਕੇ ਕਾਇਮ ਰਹਿੰਦੇ ਸਨ। ਉਹਨਾਂ ਅਸੂਲ ਦੀ ਖਾਤਰ ਜੇਲਾਂ ਵਿੱਚ ਅਨੇਕਾਂ ਕਸ਼ਟ ਸਹਾਰੇ, ਪਰ ਸਿੱਖੀ ਸਿਦਕ ਸਿਰ ਦੀ ਬਾਜ਼ੀ ਲਾ ਕੇ ਨਿਭਾਇਆ। ਉਹ ਅਧਿਆਤਮਵਾਦ ਦੇ ਉੱਚ ਕੋਟੀ ਦੇ ਲਿਖਾਰੀ ਸਨ। ਸੰਤ ਬਾਬਾ ਵਿਸਾਖਾ ਸਿੰਘ ਜੀ, ਭਾਈ ਸਾਹਿਬ ਰਣਧੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਮਲੀ ਤੌਰ ਪਰ ਪ੍ਰਤੱਖ ਗੁਰਾਂ ਦੀ ਦੇਹ ਮੰਨਦੇ ਸਨ। ਆਪ ਗੁਰੂ ਦਸ਼ਮੇਸ਼ ਜੀ ਦੇ ਕਾਇਮ ਕੀਤੇ ਅਸੂਲ ਦੇ ਧਾਰਨੀ ਸਨ ਤੇ ਕਿਸੇ ਇੱਕ ਸ਼ਖਸ ਨੂੰ ਪ੍ਰਧਾਨ ਬਣਾਉਣ ਦੀ ਥਾਂ ਪੰਜਾਂ ਪਿਆਰਿਆਂ ਨੂੰ ਪ੍ਰਧਾਨ ਥਾਪਣਾ ਗੁਰਮਤ ਅਸੂਲ ਮੰਨਦੇ ਸਨ। ਆਪ ਪੰਥ ਦੇ ਫੈਸਲੇ ਤੇ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਸਿਰ ਮੱਥੇ ਪਰ ਮੰਨਦੇ ਸਨ। ਜਦ ਆਪ ਅਕਤੂਬਰ 1930 ਵਿੱਚ ਰਿਹਾ ਹੋ ਕੇ ਆਏ ਤਦ ਬਾਬੂ ਤੇਜਾ ਸਿੰਘ ਪੰਚਖੰਡ ਭਸੋੜ ਵਾਲੇ ਆਪ ਨੂੰ ਮਿਲਣ ਆਏ, ਪਰ ਆਪ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਬਾਬੂ ਜੀ ਨੂੰ ਗੁਰਬਾਣੀ ਦੀ ਭੰਨ ਤੋੜ ਕਾਰਨ ਪੰਥ ਨੇ ਸਿੱਖੀ ਤੋਂ ਖਾਰਜ ਕਰ ਦਿੱਤਾ ਸੀ। ਹੈਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਐਸੇ ਸੱਜਣ ਇਸ ਸਮੇਂ ਨਿਰੋਲ ਧਰਮੀ ਉਪਕਾਰੀ ਨਾਮ ਅਭਿਆਸੀ ਅਣਥੱਕ ਕੀਰਤਨੀਏ ਅਖੰਡ ਕਾਰ ਬਿਰਤੀ ਵਾਲੇ ਨਾਮ ਦੇ ਚਲੂਲੇ ਰੰਗਾਂ ਵਿੱਚ ਰਤੇ ਹੋਏ ਸਰਬ ਲੋਹ ਦੀ ਧਾਰਨਾ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਭਾਈ ਸਾਹਿਬ ਰਣਧੀਰ ਸਿੰਘ ਜੀ ਹੀ ਸਨ। ਆਪ ਕਲਗੀਧਰ ਪਾਤਸ਼ਾਹ ਦੇ ਪਿਆਰੇ ਤੇ ਦੁਲਾਰੇ ਸਿੰਘ ਸਨ। ਗ੍ਰਸਤ ਵਿੱਚ ਰਹਿੰਦਿਆਂ ਉਦਾਸ ਰਹੇ, ਆਪ ਧੜੇ ਬੰਦੀਆਂ ਤੋਂ ਉੱਚੇ ਰਹੇ, ਗੁਰਮਤ ਦੇ ਸਵਾਲ ਵਿੱਚ ਕਿਸੇ ਦਾ ਲਿਹਾਜ਼ ਨਹੀਂ ਕਰਦੇ ਸਨ। ਉਹਨਾਂ ਨੂੰ ਸਿੱਖੀ ਗੁਰਬਾਣੀ ਤੇ ਨਾਮ ਇਹ ਸਭ ਤੋਂ ਪਿਆਰੇ ਸਨ। ਜਾਂ ਗੁਰਦੇਖਾਂ ਸਾਹਮਣੇ ਦੇ ਗੁਰਵਾਕ ਅਨੁਸਾਰ ਉਹ ਸਦਾ ਗੁਰੂ ਨੂੰ ਅੰਗ ਸੰਗ ਜਾਣਦੇ ਸਨ। ਸਿੱਖ ਜਗਤ ਨੂੰ ਗੁਰਮਤ ਸਾਹਿਤ ਦੀ ਦੇਣ। ਭਾਈ ਸਾਹਿਬ ਰਣਧੀਰ ਸਿੰਘ ਜੀ ਸਿੱਖ ਜਗਤ ਵਿੱਚ 20ਵੀਂ ਸਦੀ ਦੀ ਇੱਕ ਮਹਾਨ ਸ਼ਖਸੀਅਤ ਸਨ। ਆਪ ਜੀ ਦਾ ਸਾਰਾ ਜੀਵਨ ਸਿੱਖੀ ਸਿੱਧਕ ਪ੍ਰੇਮ ਰੰਗਾਂ ਵੈਰਾਗ ਤਰੰਗਾਂ ਤੇ ਤਤ ਗੁਰਮਤ ਦੇ ਅਸੂਲਾਂ ਦੀ ਦ੍ਰਿੜਤਾ ਨੂੰ ਪ੍ਰਗਟਾਉਣ ਵਾਲੇ ਅਨੇਕਾਂ ਕੌਤਕਾਂ ਨਾਲ ਭਰਿਆ ਪਿਆ ਹੈ। ਜਿੱਥੇ ਆਪ ਉੱਚੀ ਆਤਮਕ ਅਵਸਥਾ ਦੇ ਮਾਲਕ ਸਨ, ਉੱਥੇ ਆਪ ਗਦਰ ਲਹਿਰ ਦੇ ਮੋਢੀ ਦੇਸ਼ ਭਗਤਾਂ ਵਿੱਚ ਇੱਕ ਖਾਸ ਦਰਜਾ ਰੱਖਦੇ ਸਨ। ਆਪ ਜੀ ਨੇ ਗੁਰਮਤ ਦੇ ਵੱਖ ਵੱਖ ਵਿਸ਼ਿਆਂ ਤੇ 40 ਦੇ ਕਰੀਬ ਵੱਡੀਆਂ ਛੋਟੀਆਂ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਦੇ ਪੜ੍ਹਨ ਤੋਂ ਹੀ ਉਹਨਾਂ ਦੇ ਅਸਲ ਜੀਵਨ ਦੀ ਸੋਝੀ ਪੈਂਦੀ ਹੈ। 20ਵੀਂ ਸਦੀ ਵਿੱਚ ਵਾਪਰ ਰਹੀ ਨਾਸਤਿਕਤਾ, ਪੱਛਮੀ ਹਨੇਰੀ ਜਿਸ ਨੂੰ ਨਵੀਂ ਰੋਸ਼ਨੀ ਕਿਹਾ ਜਾਂਦਾ ਹੈ, ਅਤੇ ਮਾਇਆਵਾਦ ਦੀ ਹਨੇਰੀ ਵਿੱਚ ਅਲੋਪ ਹੁੰਦੀ ਜਾ ਰਹੀ ਗੁਰਮਤ ਨੂੰ ਸੁਰਜੀਤ ਤੇ ਉਜਾਗਰ ਕਰਨ ਹਿੱਤ ਆਪ ਜੀ ਦੀਆਂ ਇਹ ਪੁਸਤਕਾਂ ਸਿੱਖ ਜਗਤ ਨੂੰ ਇੱਕ ਖਾਸ ਦੇਣ ਹਨ। ਇਹਨਾਂ ਪੁਸਤਕਾਂ ਨੂੰ ਪੜ੍ਹ ਕੇ ਅਨੇਕਾਂ ਪ੍ਰਾਣੀਆਂ ਦੇ ਭਰਮ ਦੇ ਛੌੜ ਕੱਟੇ ਗਏ ਅਤੇ ਗੁਰਮਤ ਵੱਲ ਪ੍ਰੇਰੇ ਗਏ। ਅਨੇਕਾਂ ਹੀ ਵਿਗੜੇ ਹੋਏ ਜੀਵਨ ਸੌਰ ਗਏ। ਇਹਨਾਂ ਪੁਸਤਕਾਂ ਦੀ ਪ੍ਰੇਰਣਾ ਸਦਕਾ ਅਨੇਕਾਂ ਪ੍ਰਾਣੀ ਅੰਮ੍ਰਿਤ ਛੱਕ ਕੇ ਨਾਮ ਰਸੀਏ ਬਣ ਗਏ। ਆਪ ਜੀ ਦੀਆਂ ਇਹ ਪੁਸਤਕਾਂ ਰਹਿੰਦੀ ਦੁਨੀਆਂ ਤੱਕ ਆਉਣ ਵਾਲੀ ਪੰਥਕ ਪਨੀਰੀ ਨੂੰ ਗੁਰਮਤ ਚਾਨਣ ਮੁਨਾਰਾ ਬਣ ਕੇ ਜੀਵਨ ਸੇਧਾਂ ਤੇ ਰੋਸ਼ਨੀ ਦਿੰਦੀਆਂ ਰਹਿਣਗੀਆਂ। ਭਾਈ ਸਾਹਿਬ ਅਤੇ ਉਹਨਾਂ ਦੇ ਰਚੇ ਹੋਏ ਗੁਰਮਤ ਸਾਹਿਤ ਬਾਰੇ ਪ੍ਰੋਫੈਸਰ ਬਲਬੀਰ ਸਿੰਘ ਜੀ ਦਿਲ ਪੁਸਤਕ ਅਣਪਰਖੇ ਹੀਰੇ ਵਿੱਚ ਹੇਠ ਲਿਖੇ ਵਿਚਾਰ ਪ੍ਰਗਟ ਕਰਦੇ ਹਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਧੁਨਿਕ ਯੁੱਗ ਦੇ ਮਹਾਨ ਰਹੱਸਵਾਦੀ, ਸੰਤ, ਕਵੀ ਅਤੇ ਦੇਸ਼ ਭਗਤ ਹੋਣ ਤੋਂ ਉਪਰੰਤ ਗੁਰਮਤ ਦੇ ਗਿਆਤਾ ਅਤੇ ਗੁਰਬਾਣੀ ਦੇ ਮਹਾਨ ਵਿਆਖਿਆਤਾ ਸਨ। ਆਪ ਦਾ ਜੀਵਨ ਕਦਮ ਕਦਮ ਤੇ ਹਾਦਸਿਆਂ ਨਾਲ ਭਰਪੂਰ ਅਤੇ ਆਪ ਦੀ ਸ਼ਖਸੀਅਤ ਰੱਬੀ ਕੌਤਕਾਂ ਅਤੇ ਰੂਹਾਨੀ ਚਮਤਕਾਰਾਂ ਨਾਲ ਰੰਗੀ ਹੋਈ ਹੈ। ਭਾਈ ਸਾਹਿਬ ਜੀ ਦੀ ਵਾਰਤਕ ਦਾ ਮੂਲ ਵਿਸ਼ਾ ਗੁਰਮਤ ਅਤੇ ਗੁਰਬਾਣੀ ਦੀ ਵਿਆਖਿਆ ਹੈ। ਸਰਲਤਾ, ਸਪਸ਼ਟਤਾ ਤੇ ਸ਼ੁੱਧਤਾ ਇਸ ਵਿਆਖਿਆ ਦੇ ਮੁੱਖ ਗੁਣ ਹਨ। ਗੁਰਬਾਣੀ ਦੇ ਭਾਵਾਂ ਨਾਲ ਲੇਖਕ ਦੀ ਆਤਮਾ ਹਲੂਲ ਹੋਣ ਕਰਕੇ ਵਿਚਾਰਾਂ ਵਿੱਚ ਅਕਲੀ ਧੁੰਦ ਕਿਤੇ ਨਹੀਂ। ਇਹ ਵਾਰਤਕ ਤਰਕਵਾਦੀ ਫਿਲਾਸਫਰਾਂ ਦੀਆਂ ਉਕਤੀਆਂ ਯੁਕਤੀਆਂ ਜਾਂ ਮੰਤਕਾਂ ਭਰੀ ਅਣਕਮਾਈ ਫਿਲਾਸਫੀ ਨਹੀਂ। ਇਸ ਦੇ ਹਰ ਵਾਕ ਵਿੱਚ ਸਵੈ ਅਨੁਭਵ ਦਾ ਪ੍ਰਕਾਸ਼ ਹੈ। ਇਸੇ ਕਰਕੇ ਇਸ ਦੀ ਸ਼ੈਲੀ ਉੱਤੇ ਭਾਈ ਸਾਹਿਬ ਦੀ ਸ਼ਖਸੀਅਤ ਦੀ ਅਮਿੱਟ ਮੋਹਰ ਲੱਗ ਗਈ ਹੈ। ਪ੍ਰੋਫੈਸਰ ਪੂਰਨ ਸਿੰਘ ਤੋਂ ਪਿੱਛੋਂ ਅਰੁਕਵੇਂ ਵੇਗ ਵਿੱਚ ਅੱਖਰਾਂ ਦੇ ਦਰਿਆ ਭਾਈ ਸਾਹਿਬ ਰਣਧੀਰ ਸਿੰਘ ਤੋਂ ਬਿਨਾਂ ਹੋਰ ਕਿਸੇ ਨਹੀਂ ਵਗਾਏ। ਸਮੁੰਦਰ ਜਿਹੜਾ ਵਿਸ਼ਾਲ ਅਨੁਭਵ, ਤੂਫਾਨੀ ਨਦੀਆਂ ਵਰਗੀ ਰਵਾਨੀ, ਜਿਸ ਵਿੱਚ ਨਿੱਕੇ ਵੱਡੇ ਅਣਗਿਣਤ ਨਵੇਂ ਪੁਰਾਣੇ ਸ਼ਬਦ ਛਿੱਲੇ ਅਣਛਿੱਲੇ ਖਰਵੇ ਤੇ ਮੁਲਾਇਮ ਪੱਥਰਾਂ ਵਾਂਗ ਸਰ ਸਰ ਸੁਰ ਸੁਰ ਕਰਦੇ, ਭਾਵਾਂ ਦੀ ਤੂਫਾਨੀ ਲਹਿਰਾਂ ਦੇ ਥਪੇੜੇ ਖਾਂਦੇ ਅਨੰਤ ਚਾਲ ਰੁੜਦੇ ਰਿੜਦੇ ਜਾ ਰਹੇ ਹਨ। ਅੰਮ੍ਰਿਤ ਪ੍ਰਚਾਰ, ਅਖੰਡ ਪਾਠ ਅਤੇ ਅਖੰਡ ਕੀਰਤਨ ਦੀ ਪਰੰਪਰਾ ਨੂੰ ਨਵੀਂ ਤਾਕਤ ਦੇਣ ਤੋਂ ਛੁੱਟ ਆਪਨੇ ਗੁਰਮਤ ਦੀ ਖੋਜ ਅਤੇ ਗੁਰਬਾਣੀ ਦੀ ਵਿਆਖਿਆ ਬਾਰੇ ਦਰਜਨਾਂ ਪੁਸਤਕਾਂ ਲਿਖੀਆਂ। ਵਿਸ਼ੇ ਦੇ ਪੱਖ ਤੋਂ ਆਪ ਦੀਆਂ ਰਚਨਾਵਾਂ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਨਾਮ ਦਾ ਰਹੱਸ, ਨਾਮ ਅਭਿਆਸ ਦੀ ਜੁਗਤੀ ਅਤੇ ਨਾਮ ਦੀ ਪ੍ਰਾਪਤੀ, ਗੁਰਮਤ ਵਿਵੇਕ ਅਤੇ ਸਿੱਖੀ ਰਹਿਤ, ਕਰਮ ਫਿਲਾਸਫੀ। ਗੁਰਬਾਣੀ ਅਨੁਸਾਰ ਕਈ ਆਤਮਕ ਅਵਸਥਾਵਾਂ ਅਤੇ ਰੂਹਾਨੀ ਮੰਡਲਾਂ ਦੀ ਵਿਆਖਿਆ। ਸਿੱਖ ਇਤਿਹਾਸ ਦੇ ਕੁਝ ਧੁੰਦਲੇ ਪੰਨਿਆਂ ਉੱਤੇ ਰੋਸ਼ਨੀ। ਗੁਰਬਾਣੀ ਦੇ ਸ਼ੁੱਧ ਅਰਥ ਤੇ ਭਾਵਾਂ ਦੀ ਵਿਆਖਿਆ। ਭਾਈ ਸਾਹਿਬ ਦੀ ਰਚਨਾ ਦੇ ਆਕਾਰ ਦਾ ਵਿਸਥਾਰ ਇਤਨਾ ਵੱਡਾ ਹੈ ਕਿ ਉਸ ਰਾਹੀਂ ਗੁਰਮਤ ਨਾਲ ਸੰਬੰਧਿਤ ਨਿੱਕੇ ਵੱਡੇ ਅਨੇਕਾਂ ਵਿਸ਼ਿਆਂ ਦਾ ਨਿਰੂਪਣ ਹੋ ਚੁੱਕਾ ਹੈ। ਭਾਈ ਸਾਹਿਬ ਦੀਆਂ ਦਲੀਲਾਂ ਵਿੱਚ ਨਿੱਜੀ ਅਨੁਭਵ ਦਾ ਪ੍ਰਕਾਸ਼ ਹੈ। ਉਹਨਾਂ ਦੀ ਲਿਖਤ ਵਿੱਚ ਚੁੰਚ ਗਿਆਨ ਵਾਲੀ ਅਕਲੀ ਧੁੰਦ ਕਿਤੇ ਨਹੀਂ, ਤਤ ਗਿਆਨ ਵਾਲਾ ਨਿਰਮਲ ਚਾਨਣ ਹੈ। ਅੰਗਰੇਜ਼ੀ ਪੜ੍ਹੇ ਲਿਖੇ ਟੇਡ ਰਵਸ਼ੀਏ ਲਜੀਸ਼ੀਅਨਾਂ ਵਾਂਗ ਆਪ ਨੇ ਗੁਰਬਾਣੀ ਨੂੰ ਆਪਣੀ ਸਮਝ ਦੇ ਪਿੱਛੇ ਨਹੀਂ ਲਾਇਆ, ਸਗੋਂ ਇਸ ਦੇ ਉਲਟ ਆਪ ਨੇ ਸੱਚ ਦੀ ਖੋਜ ਲਈ ਆਪਣੀ ਸਮਝ ਨੂੰ ਗੁਰਬਾਣੀ ਦੇ ਪਿੱਛੇ ਲਾਇਆ ਹੈ। ਭਾਈ ਸਾਹਿਬ ਦੀ ਵਾਰਤਕ ਖੇੜੇ ਦੀ ਵਾਰਤਕ ਹੈ। ਭੁੱਲੀਆਂ ਭਟਕਦੀਆਂ ਰੂਹਾਂ ਨੂੰ ਸਿੱਧਾ ਰਾਹ ਵਿਖਾਉਣ ਵਿੱਚ ਬਹੁਤ ਸਹਾਇਤਾ ਕਰ ਸਕਦੀ ਹੈ, ਕਿਉਂਕਿ ਇਸ ਦਾ ਉਦੇਸ਼ ਭੁਲੇਖੇ ਪਾਉਣਾ ਨਹੀਂ, ਸਗੋਂ ਭੁਲੇਖਿਆਂ ਨੂੰ ਦੂਰ ਕਰਨਾ ਹੈ। ਭਾਈ ਸਾਹਿਬ ਦਾ ਜੀਵਨ ਗੁਰਮਤ ਨਾਲ ਇੱਕ ਮਿਕ ਸੀ। ਆਪ ਜੀ ਦੀ ਆਤਮਾ ਗੁਰਬਾਣੀ ਨਾਲ ਹਲੂਲ ਸੀ, ਸੁਰਤ ਸ਼ਬਦ ਨਾਲ ਇੱਕ ਸੁਰ ਸੀ ਤੇ ਆਪ ਦੇ ਮਨ ਰੂਪੀ ਸਾਜ਼ ਉੱਤੇ ਸਦਾ ਨਾਮ ਦੀ ਧੁਨ ਛਿੜੀ ਰਹਿੰਦੀ ਸੀ। ਸੋ ਆਪ ਨੇ ਗੁਰਮਤ ਬਾਰੇ ਜੋ ਵੀ ਲਿਖਿਆ ਉਹ ਇਤਿਹਾਸਕ ਸੱਚ ਹੈ। ਆਪ ਨੇ ਗੁਰਬਾਣੀ ਬਾਰੇ ਜੋ ਕੁਝ ਵੀ ਆਖਿਆ ਉਹ ਅਧਿਆਤਮਕ ਸੱਚ ਹੈ। ਭਾਈ ਸਾਹਿਬ ਜੀ ਦੀਆਂ ਕਾਵ ਪੁਸਤਕਾਂ ਬਾਰੇ ਪ੍ਰੋਫੈਸਰ ਦਿਲ ਜੀ ਲਿਖਦੇ ਹਨ, ਜੋਤ ਵਿਗਾਸ ਇੱਕ ਮਹਾਨ ਰਚਨਾ ਹੈ। ਲਗਭਗ 3000 ਤੁਕਾਂ ਰਾਹੀਂ ਆਤਮਕ ਜੀਵਨ ਦੇ ਜਿਹੜੇ ਰੰਗ ਭਾਈ ਸਾਹਿਬ ਨੇ ਵਿਖਾਏ ਹਨ, ਉਹਨਾਂ ਦੀ ਛੱਬ ਸਮੁੱਚੇ ਆਧੁਨਿਕ ਕਾਵ ਵਿੱਚ ਨਿਵੇਕਲੀ ਹੈ। ਜਿੱਥੋਂ ਤੱਕ ਸਿੱਖ ਧਰਮ ਅਤੇ ਗੁਰਮਤ ਰਹੱਸਵਾਦ ਦਾ ਸੰਬੰਧ ਹੈ, ਭਾਈ ਰਣਧੀਰ ਸਿੰਘ ਦੀ ਕਵਿਤਾ ਉਚੇਚੇ ਧਿਆਨ ਦੀ ਪਾਤਰ ਹੈ। ਸਿੱਖ ਅਤੇ ਗੁਰੂ ਦੇ ਇਸ਼ਕ ਨੂੰ ਭਾਈ ਨੰਦ ਲਾਲ ਜੀ ਤੋਂ ਪਿੱਛੋਂ ਭਾਈ ਰਣਧੀਰ ਸਿੰਘ ਜੀ ਨੇ ਜਿਸ ਹੂਕ ਨਾਲ ਜੋਤ ਵਿਗਾਸ ਅਤੇ ਦਰਸ਼ਨ ਝਲਕਾਂ ਰਾਹੀਂ ਗਾਇਆ ਹੈ, ਇਹ ਕੇਵਲ ਉਸੇ ਦੇ ਹਿੱਸੇ ਆਇਆ ਹੈ। ਮਹਾਨ ਕਵਿਤਾ ਕਵੀ ਦੇ ਮਨ ਵਿੱਚੋਂ ਚਸ਼ਮੇ ਵਾਂਗ ਫੁੱਟਦੀ ਹੈ। ਇਸ ਦੇ ਪ੍ਰਗਟਾਓ ਲਈ ਕਵੀ ਨੂੰ ਕੋਈ ਖਾਸ ਉਚੇਚ ਅਤੇ ਤਰੱਦਦ ਨਹੀਂ ਕਰਨਾ ਪੈਂਦਾ। ਹਰ ਖਿਆਲ ਆਪਣਾ ਰੂਪ ਨਾਲ ਲੈ ਕੇ ਆਉਂਦਾ ਹੈ। ਬੋਲੀ, ਛੰਦ, ਤੋਲ, ਤੁਕਾਂਤ ਅਤੇ ਸ਼ਬਦ ਚਿੱਤਰ ਉਸ ਖਿਆਲ ਦੇ ਹੱਥ ਬੱਧੇ ਗੋਲੇ ਹਨ। ਜੋਤ ਵਿਗਾਸ ਦੀ ਰਚਨਾ ਬਾਰੇ ਜੋ ਨਾਗਪੁਰ ਜੇਲ੍ਹ ਵਿੱਚ ਹੋਈ ਸੀ, ਭਾਈ ਸਾਹਿਬ ਆਪ ਪੁਸਤਕ ਦੀ ਭੂਮਿਕਾ ਵਿੱਚ ਇਉਂ ਲਿਖਦੇ ਹਨ, ਹੁਣ ਮੈਨੂੰ ਲਿਖਣ ਲਈ ਕਾਗਜ਼ ਕਿਰਤਾਸ ਨਾ ਲੱਜੇ। ਭਲਾ ਕਾਗਜ਼ ਕਿੱਥੇ? ਇੱਥੇ ਚਾਕੀ ਕਾ ਚੀਥੜਾ ਵੀ ਨਹੀਂ ਸੀ ਕੋਈ ਰਹਿਣ ਦਿੰਦਾ, ਉਧਰ ਵੇਗ ਆਈ ਜਾਵੇ। ਉੜਕ ਮੈਨੂੰ ਇਹ ਸੁਝਣੀ ਸੁਝੀ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪੋਥੀ ਮੇਰੇ ਪਾਸ ਪਈ ਹੈ। ਉਸ ਦੇ ਪੱਤਰਿਆਂ ਦੀ ਛਪੀ ਹੋਈ ਲਿਖਤ ਉਦਾਲੇ ਚਾਰ ਚੁਫੇਰੇ ਖਾਸੇ ਚੌੜੇ ਖਾਲੀ ਹਾਸ਼ੀਏ ਛੱਡੇ ਹੋਏ ਹਨ, ਉਹਨਾਂ ਉੱਤੇ ਇਸ ਕਵਿਤਾ ਨੂੰ ਉਤਾਰਨਾ ਆਰੰਭ ਕਰ ਦੇ। ਬਸ ਗੱਲ ਕੀ, ਮੈਂ ਪੈਨਸਲ ਫੜ ਕੇ ਅਤੇ ਪੋਥੀ ਲੈ ਕੇ ਉਤਾਰਨ ਲੱਗ ਪਿਆ। ਕਵਿਤਾ ਉਤਰੀ ਜਾਏ, ਮੈਂ ਦਬਾ ਦਬ ਲਿਖੀ ਜਾਵਾਂ। ਬੜੀ ਰਾਤ ਭਰ ਮੇਰੇ ਸਨਮੁਖ ਲਾਲਟੈਨ ਜਗਦੀ ਹੀ ਰਹਿੰਦੀ ਸੀ। ਆਤਮ ਲਿਵ ਰੰਗਾਂ ਵਿੱਚ, ਦਰਸ ਵੈਰਾਗ ਤਰੰਗਾਂ ਵਿੱਚ ਜਿਉਂ ਲਿਖਣ ਬੈਠਾ ਕਿ ਸੱਤ ਦਿਨ ਸੱਤ ਰਾਤਾਂ ਲਗਾਤਾਰ ਲਿਖੀ ਹੀ ਗਿਆ। ਵੇਗ ਠੱਲੇ ਨਾ ਅਤੇ ਮੈਂ ਲਿਖਣੋ ਨਾ ਹਟਾਂ। ਗੁਰਮਤਿ ਸਾਹਿਤ ਤੋਂ ਬਿਨਾਂ ਭਾਈ ਸਾਹਿਬ ਜੀ ਦੀ ਹੋਰ ਵੱਡੀ ਦੇਣ ਹੈ ਅਦੁੱਤੀ ਕੀਰਤਨ ਦੀ ਚਲਾਈ ਹੋਈ ਲਹਿਰ। ਇਹ ਅਖੰਡ ਕੀਰਤਨ ਲਹਿਰ ਦੇਸਾਂ ਪਰਦੇਸਾਂ ਵਿੱਚ ਆਪਣੇ ਨਿਰਾਲੇ ਰੰਗ ਵਿੱਚ ਪ੍ਰਾਣੀ ਮਾਤਰ ਨੂੰ ਸਰਸ਼ਾਰ ਕਰ ਰਹੀ ਹੈ। ਗੁਰ ਸ਼ਬਦ ਕੀਰਤਨ ਰਹੱਸੀ ਭੌਰੇ ਚੁਗਿਰਦਿਓ ਪਤੰਗਿਆਂ ਵਾਂਗ ਆਣ ਇਕੱਠੇ ਹੁੰਦੇ ਹਨ ਤੇ ਕੀਰਤਨ ਗੂੰਜਾਂ ਗੁੰਜਾਉਂਦੇ ਅੱਕਦੇ ਨਹੀਂ, ਥੱਕਦੇ ਨਹੀਂ ਤੇ ਰਜਦੇ ਨਹੀਂ। ਦੇਸ਼ ਭਰ ਦੇ ਕੋਨੇ ਕੋਨੇ ਤੋਂ ਛੁੱਟ ਇੰਗਲੈਂਡ, ਅਮਰੀਕਾ, ਕੈਨੇਡਾ ਆਦਿ ਪ੍ਰਦੇਸਾਂ ਵਿੱਚ ਵੀ ਇਹ ਅਖੰਡ ਕੀਰਤਨੀ ਲਹਿਰ ਆਪਣੇ ਰੰਗ ਲਾ ਰਹੀ ਹੈ। ਸਿੱਖ ਜਗਤ ਦੀ ਕੀਰਤਨੀ ਪ੍ਰਣਾਲੀ ਉੱਤੇ ਭਾਈ ਸਾਹਿਬ ਦੀ ਚਲਾਈ ਹੋਈ ਇਸ ਨਾਮ ਰੰਗ ਰਤੜੀ ਵਿਲੱਖਣ ਕੀਰਤਨ ਲਹਿਰ ਦਾ ਬੜਾ ਡੂੰਘਾ ਪ੍ਰਭਾਵ ਹੈ। ਸ਼ਰੋਤਾ ਜਨ ਇਸ ਪ੍ਰਭਾਵ ਨੂੰ ਗ੍ਰਹਿਣ ਕੀਤੇ ਤੋਂ ਬਿਨਾਂ ਰਹਿ ਨਹੀਂ ਸਕਦੇ। ਇਹ ਸਭ ਕੁਝ ਭਾਈ ਸਾਹਿਬ ਦੀ ਮਹਾਨ ਕਮਾਈ ਅਤੇ ਜੇਲਾਂ ਦੀ ਘੋਰ ਤਪੱਸਿਆ ਦਾ ਸਦਕਾ ਹੈ। ਹਰ ਇੱਕਸ ਹੱਥ ਆਇਆ ਵਰਸਾਣੇ ਬਹੁਤ ਤੇਰੇ। ਮਾਜਮਹਲਾ ਪੰਜਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।